ਤੁਸੀਂ ਹੋ SBS ਪੰਜਾਬੀ ਦੇ ਨਾਲ।
ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਆਸਟ੍ਰੇਲੀਆ ਦੇ ਰਿਹਾਇਸ਼ ਸੰਕਟ ਨੂੰ ਖਤਮ ਕਰਨ ਦੇ ਆਪਣੇ ਚੋਣ ਵਾਅਦੇ ਵੱਲ ਪਹਿਲਾ ਕਦਮ ਵਧਾਇਆ। ਆਸਟ੍ਰੇਲੀਆ ਦੀ ਸੰਘੀ ਸਰਕਾਰ ਨੇ ਫਸਟ ਹੋਮ ਬਾਇਰ ਗਾਰੰਟੀ ਦਾ ਵਿਸਤਾਰ ਕੀਤਾ। ਇਸ ਸਕੀਮ ਤਹਿਤ ਪਹਿਲੀ ਵਾਰ ਘਰ ਖਰੀਦਣ ਵਾਲੇ ਲੋਕ ਹੁਣ ਸਿਰਫ 5% ਡਿਪਾਜ਼ਿਟ ਦੇ ਨਾਲ ਘਰ ਖਰੀਦ ਸਕਣਗੇ। ਭਾਵੇਂ ਇਹ ਸਕੀਮ ਪ੍ਰਾਪਰਟੀ ਮਾਰਕੀਟ ਤੱਕ ਲੋਕਾਂ ਦੀ ਪਹੁੰਚ ਵਧਾਉਣ ਦੇ ਟੀਚੇ ਨਾਲ ਲਿਆਈ ਗਈ ਹੈ, ਪਰ ਮਾਹਰਾਂ ਦਾ ਕਹਿਣਾ ਹੈ ਕਿ ਇਹ ਫੈਸਲਾ ਘਰਾਂ ਦੀਆਂ ਕੀਮਤਾਂ ਨੂੰ ਹੋਰ ਵੀ ਵਧਾ ਸਕਦਾ ਹੈ। ਅਜਿਹੇ ਵਿੱਚ ਕੀ ਇਹ ਸਕੀਮ ਤੁਹਾਡੇ ਲਈ ਸਹੀ ਹੈ ਤੇ ਇਹ ਸਕੀਮ ਕਿਹਦੇ ਲਈ ਸਭ ਤੋਂ ਵੱਧ ਲਾਭਦਾਇਕ ਹੈ ਅਤੇ ਇਸ ਦਾ ਲਾਭ ਕਿਵੇਂ ਚੱਕਿਆ ਜਾ ਸਕਦਾ ਹੈ, ਇਹ ਸਾਰਾ ਕੁਝ ਦੱਸਣ ਲਈ ਹਾਜ਼ਰ ਹਾਂ SBS ਪੰਜਾਬੀ ਤੋਂ ਮੈਂ ਸ਼ਾਇਨਾ ਕਾਲਰਾ।
We're absolutely determined to do everything we can to fast track home ownership, fast track improved number of rentals, fast track social ownership of homes as well. We want to make a difference as we target our 1.2 million homes objective with our $43 billion Homes for Australia plan.
ਇਹ ਕਹਿਣਾ ਹੈ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਦਾ, ਜਿਨ੍ਹਾਂ ਨੇ ਫਸਟ ਹੋਮ ਬਾਇਰ ਗਾਰੰਟੀ ਨੂੰ ਅਕਤੂਬਰ 2025 ਤੋਂ ਲਾਗੂ ਕਰਨ ਦੀ ਘੋਸ਼ਣਾ ਕੀਤੀ ਹੈ। 5% ਡਿਪਾਜ਼ਿਟ ਨਾਲ ਪਹਿਲਾ ਘਰ ਮੁਹੱਈਆ ਕਰਵਾਉਣ ਵਾਲੀ ਇਸ ਸਕੀਮ ਦੇ ਤਹਿਤ ਜੇ ਤੁਸੀਂ ਰਾਸ਼ਟਰੀ ਔਸਤ ਕੀਮਤ ਦਾ ਘਰ ਭਾਵ ਕੇ $8,44,000 ਦੀ ਕੀਮਤ ਦਾ ਘਰ ਖਰੀਦ ਰਹੇ ਹੋ ਤੇ ਨਾਲ ਹੀ ਪਹਿਲੀ ਵਾਰ ਘਰ ਖਰੀਦ ਰਹੇ ਹੋ ਤਾਂ ਤੁਹਾਨੂੰ ਸਿਰਫ $42,200 ਦੇ ਡਿਪਾਜ਼ਿਟ ਦੀ ਲੋੜ ਹੋਵੇਗੀ। ਫਿਰ ਸਰਕਾਰ ਵੀ ਗਰੰਟਰ ਵਜੋਂ ਕੰਮ ਕਰਦੀ ਹੈ ਅਤੇ ਡਿਪਾਜ਼ਿਟ ਦੇ ਬਾਕੀ ਦੇ 15% ਵਿੱਚ ਸਰਕਾਰ ਯੋਗਦਾਨ ਪਾਉਂਦੀ ਹੈ। ਪਹਿਲਾਂ ਇਸ ਸਕੀਮ ਵਿੱਚ ਇਸ ਤੱਕ ਪਹੁੰਚ ਕਰਨ ਵਾਲੇ ਲੋਕਾਂ ਦੀ ਗਿਣਤੀ ਉੱਤੇ 1 ਸਾਲਾਨਾ ਸੀਮਾ ਸੀ। ਨਾਲ ਹੀ ਇਸ ਸਕੀਮ ਦਾ ਲਾਭ ਲੈਣ ਲਈ ਆਮਦਨ ਸੀਮਾ ਅਤੇ ਖਰੀਦੀ ਜਾਣ ਵਾਲੀ ਪ੍ਰਾਪਰਟੀ ਦੀ ਕੀਮਤ ਉੱਤੇ ਵੀ ਸੀਮਾ ਸੀ, ਯਾਨੀ ਕਿ ਸਿਰਫ ਗਿਣਵੇਂ ਚੁਣਵੇਂ ਲੋਕ ਸਿਰਫ ਇੱਕ ਆਧਾਰਿਤ ਤਨਖਾਹ ਅਤੇ ਆਧਾਰਿਤ ਕੀਮਤ ਦੇ ਘਰ ਹੀ ਖਰੀਦ ਸਕਦੇ ਸੀ। ਪਰ 1 ਅਕਤੂਬਰ ਤੋਂ ਅਜਿਹੀ ਕੋਈ ਵੀ ਸੀਮਾ ਇਸ ਸਕੀਮ ਦੇ ਉੱਪਰ ਅਪਲਾਈ ਨਹੀਂ ਹੋਵੇਗੀ। ਅੰਦਾਜ਼ਨ 70,000 ਲੋਕਾਂ ਦੇ ਪਹਿਲੇ ਸਾਲ ਦੇ ਵਿੱਚ ਹੀ ਇਸ ਯੋਜਨਾ ਦੀ ਵਰਤੋਂ ਕਰਕੇ ਆਪਣਾ ਪਹਿਲਾ ਘਰ ਖਰੀਦਣ ਦੀ ਉਮੀਦ ਹੈ। ਪਰ ਜੇਕਰ ਇੰਨੇ ਲੋਕ ਹਾਊਸਿੰਗ ਮਾਰਕੀਟ ਵਿੱਚ ਉਤਰਨਗੇ ਤਾਂ ਘਰਾਂ ਦੀ ਕੀਮਤ ਵਿੱਚ ਵੀ ਉਛਾਲ ਆ ਸਕਦਾ। ਅਜਿਹੇ ਵਿੱਚ ਘਰ ਖਰੀਦਣ ਦਾ ਸਹੀ ਮੌਕਾ ਕਿਹੜਾ ਹੋਵੇਗਾ, ਇਸ ਬਾਰੇ ਖੁੱਲ ਕੇ ਸਮਝਾਉਣ ਲਈ ਸਾਡੇ ਨਾਲ ਫੋਨ ਲਾਈਨ ਰਾਹੀਂ ਜੁੜੇ ਨੇ ਪਰਮੀਤ ਸਿੰਘ ਜੱਸਲ ਜੀ। ਪਰਮੀਤ ਜੀ, ਬਹੁਤ ਬਹੁਤ ਸਵਾਗਤ ਹੈ SBS ਪੰਜਾਬੀ ਵਿੱਚ। ਤੇ ਸਭ ਤੋਂ ਪਹਿਲਾਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਜਿਹੜਾ 5% ਡਿਪਾਜ਼ਿਟ ਤੋਂ ਘਰ ਮਿਲਣ ਦਾ ਸਰਕਾਰ ਦਾ ਫੈਸਲਾ ਹੈ, ਉਹਦੇ ਨਾਲ ਕਿੰਨਾ ਅਸਰ ਪਏਗਾ ਮਾਰਕੀਟ 'ਚ, ਸਪੈਸ਼ਲੀ ਫਸਟ ਹੋਮ ਬਾਇਰਸ ਲਈ?
ਫਸਟ ਹੋਮ ਬਾਇਰ ਲਈ ਮਾਰਕੀਟ ਦੇ ਵਿੱਚ ਥੋੜਾ ਜਿਹਾ ਫਰਕ ਜ਼ਰੂਰ ਪਏਗਾ, ਬਟ ਓਬਵੀਅਸਲੀ ਜਦੋਂ ਬਾਇਰ ਜ਼ਿਆਦਾ ਆਉਂਦੇ ਆ, ਡਿਵੈਲਪਰ ਤੇ ਬਿਲਡਰ ਆਪਣਾ ਪ੍ਰਾਈਸ ਚੱਕ ਦਿੰਦੇ ਆ ਅਕੋਰਡਿੰਗਲੀ। ਸੋ ਅਨਫੋਰਚੂਨੇਟਲੀ ਜੇ ਮੈਂ ਕਹਾਂ ਕਿ ਫਸਟ ਹੋਮ ਬਾਇਰ ਨੂੰ ਸੇਵਿੰਗ ਹੋਏਗੀ, ਨਹੀਂ ਹੋਏਗੀ। ਉਹਦੇ ਵਿੱਚ ਪ੍ਰਾਈਜ਼ ਉੱਪਰ ਜਾਣਗੇ, ਥੋੜੇ ਜਿਹੇ ਜਾਣਗੇ। ਜਦੋਂ ਅਸੀਂ ਥੋੜੇ ਕਹਿੰਦੇ ਹਾਂ, ਉਹਦਾ ਇੱਕ ਕਾਰਨ ਹੈ। ਫੋਰ ਐਗਜ਼ਾਮਪਲ, ਜੇ ਅੱਜ ਮੈਂ ਤੁਹਾਨੂੰ ਕਹਾਂ, ਸ਼ਾਇਨਾ ਜੀ, ਤੁਹਾਨੂੰ ਮੈਂ $1 million ਦਾ ਘਰ ਦਿੰਦਾ, ਫਰੀ ਦਿੰਦਾ, ਤੁਸੀਂ ਸਿਰਫ ਕਿਸ਼ਤਾਂ ਲਾਣੀਆਂ, ਕੀ ਤੁਹਾਡੀ ਸੈਲਰੀ ਉਸ $1 million ਦੀਆਂ ਕਿਸ਼ਤਾਂ ਤਾਰ ਸਕਦੀ ਹੈ? ਦੈਟਸ ਅ ਬਿਗ ਕੁਐਸਚਨ। ਜਿਹੜੀ ਗਰੋਥ ਹੈ, ਸੈਲਰੀ ਦੀ ਗਰੋਥ ਹੈ, ਵੇਜਿਸ ਦੀ ਗਰੋਥ ਹੈ, ਉਹ ਇੰਨੀ ਹੋ ਨਹੀਂ ਰਹੀ। ਲੋਕਾਂ ਦੇ ਜਿਹੜੇ ਖਰਚੇ ਆ ਉਹ ਪੂਰੇ ਨਹੀਂ ਹੋ ਰਹੇ। ਸੋ 5% ਯੈਸ, ਕੁਝ ਲੋਕਾਂ ਨੂੰ ਡਿਪੋਜ਼ਿਟ ਇਕੱਠਾ ਕਰਨ ਚ ਮੁਸ਼ਕਿਲ ਆ ਰਹੀ ਸੀਗੀ, ਉਹਦੇ ਵਿੱਚ ਜਿਹੜੇ ਲੋਕ ਹੈ 10% ਉਹਨਾਂ ਲਈ ਬਹੁਤ ਹੈਲਪ ਹੋਏਗੀ ਇਸ ਚੀਜ਼ ਦੇ ਵਿੱਚ। ਬਟ ਉਸੇ ਕੰਪੈਰੇਟਿਵਲੀ ਜੇ ਪ੍ਰੋਪਰਟੀ ਦੀ ਪ੍ਰਾਈਜ਼ ਵੱਧ ਗਏ, ਉਹ ਕਿਸ਼ਤਾਂ ਲਾਉਣੀਆਂ ਔਖੀਆਂ ਹੋ ਜਾਣੀਆਂ। ਫੋਰ ਐਗਜ਼ਾਮਪਲ, ਜੇ ਅਸੀਂ 20% ਤੇ $8,00,000 ਦਾ ਘਰ ਲੈਂਦੇ ਹਾਂ, ਸਾਡੀ ਕਿਸ਼ਤ ਬਣਦੀ ਹੈ $6,00,000 ਤੇ। ਜੇ 5% ਤੇ ਲੈਂਦੇ ਹਾਂ, ਉਹੀ ਸਾਡੀ ਜਿਹੜੀ ਕਿਸ਼ਤ ਹੈ ਉਹ 7-20 ਤੇ ਬਣਦੀ ਹੈ। ਸੋ ਇਹ ਚੀਜ਼ਾਂ ਮੈਟਰ ਕਰਦੀਆਂ, ਔਰ ਬੈਂਕ ਵੀ ਇਸ ਚੀਜ਼ ਨੂੰ ਦੇਖ ਕੇ ਤੁਹਾਡੀ ਸਰਵਿਸਬਿਲਿਟੀ ਬਣਾਉਂਦੇ ਆ ਕਿ ਇਹ ਬੰਦਾ ਕੀ ਗੱਲ 7.5-7 ਲੱਖ ਦੀ ਕਿਸ਼ਤ ਅਫੋਰਡ ਕਰ ਸਕਦਾ। ਸੋ ਮਾਰਕੀਟ 'ਚ ਓਬਵੀਅਸਲੀ 5% ਇਨਕਰੀਜ਼ ਆਏਗਾ, ਪਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਮਾਰਕੀਟ ਫਲੱਡਿਡ ਹੋ ਜਾਏਗੀ ਇਸ 5% ਦੀ ਔਫਰ ਦੇ ਨਾਲ। ਇਹ ਜਿਹੜੀ 5% ਦੀ ਔਫਰ ਹੈ, ਮੋਰ ਇਜ਼ ਦ ਪੋਲੀਟੀਕਲ ਸਟੰਟ। ਬਟ ਜੇ ਤੁਸੀਂ ਅਫੋਰਡ ਕਰ ਸਕਦੇ ਹੋ ਘਰ ਨੂੰ, ਤੁਹਾਡੀ ਮੋਰਗੇਜ ਇੰਸ਼ੋਰੈਂਸ ਵੀ ਕੈਂਸਲ ਹੁੰਦੀ ਹੈ, ਤੁਹਾਨੂੰ 5% ਦੇ ਉੱਤੇ ਘਰ ਵੀ ਮਿਲਦਾ, ਇਟਸ ਅ ਵੈਰੀ ਗੁੱਡ ਡੀਲ। ਜੇ ਮੈਂ ਹੋਵਾਂ, ਮੈਨੂੰ ਗ੍ਰੈਬ ਜ਼ਰੂਰ ਕਰਾਂ।
ਤੇ ਜਿੱਦਾਂ ਤੁਸੀਂ ਕਿਹਾ ਕਿ ਪ੍ਰਾਈਜ਼ ਵੀ ਵੱਧ ਸਕਦੇ ਆ, ਤੇ ਕਿੰਨਾ ਕੁ ਕੈਪ ਅਸੀਂ ਸੋਚ ਕੇ ਚੱਲੀਏ ਕਿ ਪ੍ਰਾਈਜ਼ ਵਧੇਗਾ? ਇਹ ਕਿਹੜੇ ਤਨਖਾਹ ਜਾਂ ਕਿਹੜੇ ਵੇਜ ਬ੍ਰੈਕਟ ਦੇ ਲੋਕ ਹੈ ਜਿਨ੍ਹਾਂ ਲਈ ਸਭ ਤੋਂ ਜ਼ਿਆਦਾ ਬੈਨੀਫਿਸ਼ੀਅਲ ਹੋਏਗਾ, ਤੇ ਕੀ ਪ੍ਰੋਪਰਟੀ ਦਾ ਕੋਈ ਬ੍ਰੈਕਟ ਹੈ ਉਹ ਵੀ ਵੱਧ ਸਕਦਾ? ਜੇ ਮੰਨ ਲਓ ਕੋਈ 500,000 ਜਾਂ 550,000 ਦਾ ਘਰ ਦੇਖ ਰਿਹਾ ਸੀ, ਕੀ ਹੁਣ ਉਹ 600-700,000 ਤੱਕ ਪਹੁੰਚ ਬਣਾ ਪਾਏਗਾ?
ਦੇਖੋ ਸੈਲਰੀ ਬਰੈਕਟ ਹਮੇਸ਼ਾ ਆਲਟਰ ਕਰਦੀ ਹੈ ਆਰ ਬੀ ਆਈ ਦੇ ਰੇਟਸ ਦੇ ਨਾਲ, ਜਿੰਨੀ ਦੇਰ ਤੱਕ ਆਰ ਬੀ ਆਈ ਦੇ ਰੇਟਸ ਥੱਲੇ ਹੋਰ ਨਹੀਂ ਆਉਂਦੇ ਉਨੀ ਦੇਰ ਤੱਕ ਅਫੋਰਡੇਬਿਲਟੀ ਦਾ ਵਧਣਾ ਬਹੁਤ ਔਖਾ ਹੈ। ਸੋ ਫੋਰ ਐਗਜ਼ਾਮਪਲ ਜੇ ਇਸ ਟਾਈਮ ਦੇ ਉੱਤੇ ਕੋਈ ਬੰਦਾ 5.5 ਲੱਖ ਦਾ ਘਰ ਸਰਵਿਸ ਕਰ ਸਕਦਾ ਬੈਂਕ ਵੱਲੋਂ, ਉਹ 5.5 ਹੀ ਕਰੇਗਾ, ਚਾਹੇ ਉਹਦੇ ਵਿੱਚ ਡਿਪੋਜ਼ਿਟ 5% ਹੋਵੇ ਚਾਹੇ 1% ਹੋਵੇ। ਉਹ ਲੋਨ ਦੀ ਟੋਟਲ ਵੈਲਿਊ ਰੇਸ਼ੋ ਨੂੰ ਦੇਖਦੇ ਹੈ ਕਿ ਇਹ ਬੰਦਾ ਇੰਨੇ ਪਰਸੈਂਟ ਤੇ ਲੋਨ ਸਰਵਿਸ ਕਰ ਸਕਦਾ ਕਿ ਨਹੀਂ ਕਰ ਸਕਦਾ। ਦੈਟਸ ਵਨ ਥਿੰਗ। ਸੈਕਿੰਡ ਥਿੰਗ, ਜੇ ਆਰ ਬੀ ਆਈ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਰੇਟ ਘਟਾਉਂਦੀ ਹੈ ਜਿਹਦੇ ਨਾਲ ਸਰਵਿਸਬਿਲਟੀ ਇੰਪਰੂਵ ਹੁੰਦੀ ਹੈ, ਉਹਦੇ ਨਾਲ ਜਿਹੜੀ ਮਾਰਕੀਟ ਸੈਂਟੀਮੈਂਟਸ ਹੈ ਉਹ ਜ਼ਿਆਦਾ ਇੰਪਰੂਵ ਹੋਏਗਾ। ਫੋਰ ਐਗਜ਼ਾਮਪਲ ਜੇ ਮੈਂ ਅੱਜ ਬੈਂਕ ਕੋਲ ਜਾਂਦਾ ਹੈ, ਬੈਂਕ ਕੋਲ ਅਗੇਨ $1 million ਦੀ ਐਗਜ਼ਾਮਪਲ ਲੈ ਲੈਂਦੇ ਹਾਂ, 5% ਕੱਢ ਕੇ ਮਿਲੀ ਦੀ ਜਦੋਂ ਕਿਸ਼ਤ ਬਣਾਉਂਦੇ ਆ, ਆਲਮੋਸਟ ਮੈਨੂੰ ਬੀਪੀ ਦੀ ਗੋਲੀ ਲੈਣੀ ਪੈ ਸਕਦੀ ਹੈ। ਬੀਂਗ ਫਸਟ ਹੋਮ ਹੈ ਨਾ, ਫਸਟ ਹੋਮ ਬਾਇਰ ਕੋਲ ਇੰਨਾ ਕੈਸ਼ ਨਹੀਂ ਹੁੰਦਾ, ਇੰਨੀ ਉਹਨਾਂ ਕੋਲ ਕੈਸ਼ ਫਲੋ ਵੀ ਨਹੀਂ ਹੁੰਦਾ। ਸੋ ਜਿਹੜੀ ਬੋਟਮ ਮਾਰਕੀਟ ਹੈ, ਆਈ ਰੈਕਨ ਦੈਟ ਵਿਲ ਟ੍ਰਿਗਰ ਮੋਰ ਦੈਨ ਦਾ ਅਪਰ ਮਾਰਕੀਟ। ਬਟ ਜੇ ਅਸੀਂ ਮੈਲਬਰਨ ਦੇ ਸਿਡਨੀ ਦੇ ਮੀਡੀਅਮ ਹਾਊਸਿਸ ਦੀ ਕੰਸੀਡਰ ਕਰੀਏ, ਤੇ ਮੈਲਬਰਨ 'ਚ 8.5 ਲੱਖ ਮੀਡੀਅਮ ਪ੍ਰਾਈਸਿਸ ਹੈ, ਤੇ ਸਿਡਨੀ ਦੇ ਵਿੱਚ ਆਲਮੋਸਟ $1 million ਟੱਪਿਆ ਪਿਆ। ਸੋ ਉਸ ਚੀਜ਼ ਦੇ ਵਿੱਚ ਜਿਹੜੇ ਫਸਟ ਹੋਮ ਬਾਇਰ ਹੈ ਉਹਨਾਂ ਲਈ ਸਰਵਾਈਵਲ ਕਰਨਾ ਥੋੜ੍ਹਾ ਜਿਹਾ ਔਖਾ ਹੋ ਜਾਂਦਾ। ਬਟ ਜੇ ਤੁਸੀਂ ਚੰਗੀ ਸੈਲਰੀ ਤੋਂ, ਜਿਹੜੀ ਚੰਗੀ ਸੈਲਰੀ ਮੈਂ ਕੰਸੀਡਰ ਕਰਾਂਗਾ ਕਿ ਹਸਬੈਂਡ ਵਾਈਫ ਦੋਨੋਂ 80+ ਤੇ ਹੋਣ, ਉਹਨਾਂ ਦੇ ਲਈ 7 ਲੱਖ ਤੋਂ ਲੈ ਕੇ 7.5 ਦਾ ਘਰ ਅਫੋਰਡ ਕਰਨਾ ਇਸ ਸਕੀਮ ਦੇ ਵਿੱਚ ਬਹੁਤ ਹੀ ਵਧੀਆ ਆਪਸ਼ਨ ਹੋਏਗੀ
ਜੀ। ਤੇ ਜੇ ਇਸ ਸਕੀਮ ਦਾ ਸਭ ਤੋਂ ਜ਼ਿਆਦਾ ਜੇ ਅਸੀਂ ਫਾਇਦਾ ਚੱਕਣਾ ਹੋਏ ਤਾਂ ਕਿੱਦਾਂ ਚੱਕ ਸਕਦੇ ਹਾਂ, ਕਿਹੜੇ ਪ੍ਰੋਪਰਟੀਜ਼ ਵੱਲ ਟਾਰਗੇਟ ਕਰੀਏ, ਕਿਹੜੇ ਸਬਰਬਸ ਵੱਲ ਟਾਰਗੇਟ ਕਰੀਏ?
ਦੇਖੋ ਇਸ ਟਾਈਮ ਦੇ ਉੱਤੇ ਇਹ ਬਹੁਤ ਸੋਹਣਾ ਕੁਐਸਚਨ ਹੈ, ਕਿਹੜੇ ਸਬਰਬ, ਕਿਹੜੀ ਪ੍ਰੋਪਰਟੀ, ਬਿਕੋਜ਼ ਲੋਕੇਸ਼ਨ ਇਜ਼ ਦ ਕਿੰਗ। ਇੱਕ ਟਾਈਮ ਤੇ ਸੀਗਾ ਕਿ ਤੁਸੀਂ ਕਿਤੇ ਜਾ ਕੇ ਖੜ ਜਾਂਦੇ ਹੋ, ਕਹਿੰਦੇ ਅਸੀਂ ਇੱਥੇ ਲੈ ਲਈਏ, ਉਹ ਵੀ ਪ੍ਰੋਪਰਟੀ ਵੱਧ ਜਾਂਦੀ ਸੀਗੀ। ਹੁਣ ਤੁਹਾਡੇ ਲਈ ਇਹ ਸੋਚਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਇੱਕ ਥਾਂ ਜਿੱਥੇ ਤੁਸੀਂ ਗਲਤ ਇਨਵੈਸਟਮੈਂਟ ਕਰ ਲਈ, ਉਸ ਤੁਹਾਨੂੰ ਹਮੇਸ਼ਾ ਐਟਲੀਸਟ ਲਾਈਫ ਦੇ 5 ਤੋਂ ਲੈ ਕੇ 10 ਸਾਲ ਹੌਂਟ ਕਰੇਗੀ, ਤੁਹਾਡੀ ਸੇਵਿੰਗਸ ਨੂੰ ਕਿਲ ਕਰੇਗੀ, ਬਿਕੋਜ਼ ਉਹਦੀ ਇੱਕ ਨਹੀਂ ਐਪਰੀਸ਼ੀਏਸ਼ਨ ਨਹੀਂ ਹੋਏਗੀ। ਸੋ ਰੂਲ ਆਫ ਥੰਬ ਜਦੋਂ ਵੀ ਮੈਂ ਇਨਵੈਸਟਮੈਂਟ ਦੀ ਆਪਣੇ ਕਲਾਇੰਟਸ ਨੂੰ ਸਲਾਹ ਦਿੰਦਾ, ਉਹਨਾਂ ਨੂੰ ਇਹੀ ਕਹਿੰਦਾ ਕਿ ਜਿੱਥੇ ਤੁਸੀਂ ਘਰ ਲੈ ਰਹੇ ਹੋ ਨਾ, ਉਹਦੇ ਆਸੇ ਪਾਸੇ 5 ਤੋਂ ਲੈ ਕੇ 10 ਕਿਲੋਮੀਟਰ ਤੱਕ ਦੇਖੋ ਕਿ ਕਿੰਨੇ ਕੁ ਘਰ ਬਣ ਚੁੱਕੇ ਆ। ਜੇ 5 ਤੋਂ ਲੈ ਕੇ 10 ਕਿਲੋਮੀਟਰ ਤੱਕ ਉੱਥੇ ਖਾਲੀ ਲੈਂਡ ਪਈ ਹੈ, ਰਨ, ਡੋਂਟ ਬਾਏ। ਫੋਰ ਐਗਜ਼ਾਮਪਲ ਜੇ ਅਸੀਂ ਟਾਰਨੈਟ ਵੱਲ ਦੇਖ ਲਈਏ, ਮੈਲਬਰਨ ਦੇ ਵਿੱਚ ਐਗਜ਼ਾਮਪਲ ਲੈ ਲਓ, ਸਬਰਬ ਜਿਹੜਾ ਸਾਰਿਆਂ ਨੂੰ ਪਤਾ ਕਿੱਥੇ ਹੈ, ਉੱਥੇ ਇੰਨੀ ਵੇਕੈਂਟ ਲੈਂਡ ਹੈ ਅਰਾਊਂਡ, ਉਹ ਤੁਹਾਡੀ ਪ੍ਰੋਪਰਟੀ ਦਾ ਪ੍ਰਾਈਜ਼ ਨਹੀਂ ਵਧਣ ਦੇਗੀ, ਉਹ ਡਿਵੈਲਪਰ ਨੇ ਆ ਕੇ ਗਾਂ 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 ਲੈਂਡ ਕੱਟੀ ਜਾਣੀ ਹੈ। ਪਰ ਜੇ ਉਹੀ ਚੀਜ਼ ਤੁਸੀਂ ਉਸ ਸਿਨਾਰੀਓ ਤੇ ਚੱਲ ਜਾਓ, ਜੇ ਆਪਾਂ ਕਲੇਟਨ ਚੱਲ ਜਾਈਏ ਜਾਂ ਇੱਧਰ ਡੀਨ ਸਾਈਡ ਆ ਜਾਈਏ, ਇੱਥੇ ਲੈਂਡ ਸਕਾਰਜ਼ਮ ਹੈ, ਲੈਂਡ ਕੱਟ ਹੈ। ਜਦੋਂ ਕੱਟ ਹੈ ਆਟੋਮੈਟਿਕਲੀ ਜਿਹੜੀ ਐਗਜ਼ਿਸਟਿੰਗ ਪ੍ਰੋਪਰਟੀ ਹੈ ਉਹਦੀ ਵੈਲਿਊ ਵਧੇਗੀ, ਕਿਉਂਕਿ ਲੋਕਾਂ ਨੂੰ ਅੱਗੇ ਜਾਣਾ ਪਏਗਾ। ਸੋ ਬੜਾ ਟੈਕਨੀਕਲੀ ਸੋਚ ਕੇ ਸਾਨੂੰ ਇਨਵੈਸਟਮੈਂਟ ਕਰਨੀ ਪਏਗੀ ਕਿ ਅਸੀਂ ਕਿੱਥੇ ਲੈ ਰਹੇ ਹਾਂ ਔਰ ਉਹ ਰੇਡੀਅਸ ਕਿੱਦਾਂ ਪੈਂਦਾ ਸਾਡੀ ਪ੍ਰੋਪਰਟੀ ਦੇ ਉੱਤੇ।
ਜੀ, ਵਿਕਟੋਰੀਆ ਗਵਰਨਮੈਂਟ ਨੇ ਹਾਲ ਫਿਲਹਾਲ ਵਿੱਚ ਬਹੁਤ ਸਾਰੇ ਟਾਊਨ ਹਾਊਸਿਸ, ਬਹੁਤ ਸਾਰੇ ਫਲੈਟਸ ਵੀ ਬਣਾਏ ਹੈ, ਉਹਨਾਂ ਨੇ ਕੁਝ ਸਬਰਬਸ ਵੀ ਆਈਡੈਂਟੀਫਾਈ ਕਰਕੇ ਗੁੱਡ ਟੂ ਲਿਵ ਏਰੀਆ, ਬੈਸਟ ਟੂ ਲਿਵ ਏਰੀਆ ਕਰਕੇ ਲਿਸਟਸ ਕੱਢੀ ਸੀ, ਜਿੱਥੇ ਉਹਨਾਂ ਨੇ ਬਹੁਤ ਜ਼ਿਆਦਾ ਕੰਸਟਰਕਸ਼ਨ ਸ਼ੁਰੂ ਕਰ ਦਿੱਤੀ ਹੈ ਤੇ ਫਲੈਟਸ ਦੀ ਵੀ ਬੜੀ ਕੰਸਟਰਕਸ਼ਨ ਹੋ ਰਹੀ ਹੈ ਤੇ ਬਹੁਤ ਸਾਰੇ ਫਸਟ ਹੋਮ ਬਾਇਰਸ ਦਾ ਇਹ ਕਹਿਣਾ ਕਿ ਭਾਵੇਂ ਅਸੀਂ ਬੈਕਯਾਰਡ ਵਾਲੇ ਘਰਾਂ 'ਚ ਵੱਡੇ ਹੋਈ ਹੋਈਏ ਪਰ ਇੱਥੇ ਹੁਣ ਫਲੈਟਾਂ ਵੱਲ ਮੂਵ ਕਰ ਰਿਹਾ ਜਾਂ ਟਾਊਨ ਹਾਊਸ ਵੱਲ ਮੂਵ ਕਰ ਰਿਹਾ ਤੇ ਤੁਹਾਨੂੰ ਲੱਗਦਾ ਕਿ ਉਸ ਮਾਰਕੀਟ 'ਚ ਉਛਾਲ ਆਏਗਾ?
ਅਨਫੋਰਚੁਨੇਟਲੀ ਫੰਡਾਮੈਂਟਲ ਰੂਲ ਹੈ, ਕਿਤੇ ਵੀ ਹੈ, ਯੂਨੀਵਰਸਲ ਰੂਲ ਹੈ, ਲੈਂਡ ਅਪਰੀਸ਼ੀਏਟ, ਬਿਲਡਿੰਗ ਡੈਪਰੀਸ਼ੀਏਟ। ਟਾਊਨ ਹਾਊਸਿਸ, ਫਲੈਟਸ ਦੇ ਵਿੱਚ ਲੈਂਡ ਬਹੁਤ ਥੋੜੀ ਹੁੰਦੀ ਹੈ ਤੁਹਾਡੇ ਕੋਲ, ਠੀਕ ਹੈ। ਉਸ ਸਿਨਾਰੀਓਸ ਦੇ ਵਿੱਚ ਜਦੋਂ ਤੁਸੀਂ ਚੱਲ ਜਾਂਦੇ ਹੋ, ਯੂ ਹੈਵ ਨੋ ਅਬਿਲਿਟੀ ਟੂ ਗੈਟ ਕੈਪੀਟਲ ਗੇਨ ਐਟ ਆਲ। ਦੂਸਰੀ ਗੱਲ, ਗਵਰਨਮੈਂਟ ਇਹ ਚੀਜ਼ਾਂ ਇਸ ਲਈ ਕਰ ਰਹੀ ਹੈ ਤਾਂ ਜੋ ਉਹਨਾਂ ਨੂੰ ਨਵੇਂ ਟ੍ਰੇਨ ਸਟੇਸ਼ਨ, ਨਵੀਆਂ ਲਾਈਨਾਂ ਨਾ ਪਾਉਣੀਆਂ ਪੈਣ, ਇੱਕੋ ਟ੍ਰੇਨ ਦੇ ਪਿੱਛੇ 2 ਬੱਗੀਆਂ ਲਾ ਕੇ ਲੋਕਾਂ ਨੂੰ ਉਸੇ ਫੈਸਿਲਿਟੀਜ਼ ਨੂੰ ਯੂਜ਼ ਕਰਨ ਲਈ ਪ੍ਰਮੋਟ ਕੀਤਾ ਜਾਵੇ। ਸੋ ਗਵਰਨਮੈਂਟ ਆਪਣੇ ਹਿਸਾਬ ਦੇ ਨਾਲ ਸੋਚ ਰਹੀ ਹੈ ਔਰ ਪ੍ਰਮੋਟ ਕਰ ਰਹੀ ਹੈ। ਹੁਣ ਜੇ ਇਸ ਚੀਜ਼ ਨੂੰ ਦੇਖਿਆ ਜਾਵੇ, ਮਾੜਾ ਚੰਗਾ ਆਪਾਂ ਨਹੀਂ ਕਰ ਸਕਦੇ, ਬਿਕੋਜ਼ ਸਿੰਗਾਪੁਰ ਦੇਖੀਏ, ਹਾਈ ਰਾਈਜ਼ ਸਿਟੀ ਹੈ, ਉਹ ਵੀ ਉੱਥੇ ਚੱਲ ਰਹੇ ਆ, ਲੋਕਾਂ ਕੋਲ ਫਲੈਟ ਹੀ ਹੈ, ਬਟ ਉਹਨਾਂ ਦੀ ਜਿਹੜੀ ਫਿਲੋਸਫੀ ਹੈ ਵੈਰੀ ਡਿਫਰੈਂਟ ਹੈ। ਹੁਣ ਆਸਟ੍ਰੇਲੀਆ ਕੋਲ ਲੈਂਡ ਹੈ, ਉੱਥੇ ਲੈਂਡ ਹੀ ਨਹੀਂ ਹੈਗੀ ਸਿੰਗਾਪੁਰ, ਉਹ ਜਿੰਨੀ ਕੁ ਲੈਂਡ ਹੈਗੀ ਉੱਥੇ ਯੂਜ਼ ਕਰ ਰਹੇ ਆ। ਸਾਡੇ ਕੋਲ ਇੰਨੀ ਲੈਂਡ ਪਈ ਹੈ, ਜੇ ਪਰ ਕੈਪੀਟਾ ਮੈਂ ਉਦੋਂ ਪੜ੍ਹ ਰਿਹਾ ਸੀਗਾ ਕਿ ਆਸਟ੍ਰੇਲੀਆ ਪਰ ਸਕੁਅਰ ਮੀਟਰ ਸਭ ਤੋਂ ਮਹਿੰਗੀ ਲੈਂਡ ਹੈ, ਕੰਸੀਡਰਿੰਗ ਕਿ ਜਿੰਨੀ ਲੈਂਡ ਪਈ ਹੈ ਤੇ ਕਰੰਟ ਕਿੰਨੀ ਵੈਲਿਊ ਤੇ ਲੈਂਡ ਸੈੱਲ ਕਰ ਰਹੇ ਆ, ਸਭ ਤੋਂ ਮਹਿੰਗੀ ਹੈ। ਸੋ ਸਾਨੂੰ ਬਰੋਡਰ ਇਹ ਸੋਚਣਾ ਚਾਹੀਦਾ ਕਿ ਸਾਡਾ ਵਰਕ ਕੀ ਹੈ। ਜੇ ਤੁਹਾਡਾ ਵਰਕ ਸਿਟੀ ਦੇ ਵਿੱਚ ਹੈ, ਡੈਫੀਨੇਟਲੀ ਟੂ ਸਟਾਰਟ ਵਿਦ, ਦੇਰ ਇਜ਼ ਨੋ ਪੁਆਇੰਟ ਟਰੈਵਲਿੰਗ 1.5 hours ਟੂ ਦ ਸਿਟੀ ਐਵਰੀ ਡੇ ਇਫ ਯੂ ਬਾਏ ਆਊਟਰ ਸਬਰਬਸ, ਦੈਨ ਇਟ ਇਜ਼ ਅ ਬੈਟਰ ਆਪਸ਼ਨ ਟੂ ਲਿਵ ਦੇਅਰ ਐਂਡ ਦੈਨ ਇਨਵੈਸਟ ਇਨ ਆਊਟਰ ਸਬਰਬਸ ਵਿਚ ਵਿਲ ਗਰੋ ਇਨ ਲੇਟਰ। ਪਰ ਜੇ ਤੁਸੀਂ ਉਸੇ ਚੀਜ਼ ਨੂੰ ਦੇਖੋ ਕਿ ਤੁਸੀਂ ਕੰਮ ਕਿਤੇ ਹੋਰ ਕਰ ਰਹੇ ਹੋ, ਸਸਤਾ ਦੇਖ ਕੇ ਤੁਸੀਂ ਲੈ ਲੈਂਦੇ ਹੋ, ਉਹ ਚੀਜ਼ ਤੁਹਾਨੂੰ ਹੌਂਟ ਕਰੇਗੀ। ਸੋ ਤੁਹਾਡਾ ਵਰਕ, ਤੁਹਾਡੀ ਆਪਣਾ ਸੋਸ਼ਲ ਸਰਕਲ, ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਜਦੋਂ ਤੁਸੀਂ ਖਾਸ ਕਰਕੇ ਫਸਟ ਹੋਮ ਬਾਇਰ ਹੁੰਦੇ ਹੋ। ਬਿਕੋਜ਼ ਜਿੱਦਾਂ ਮੈਂ ਪਹਿਲਾਂ ਕਿਹਾ ਸੀਗਾ ਇੱਕ ਗਲਤ ਇਨਵੈਸਟਮੈਂਟ ਤੁਹਾਨੂੰ 10 ਤੋਂ ਲੈ ਕੇ 5 ਸਾਲ ਪਿੱਛੇ ਲੈ ਜਾਏਗੀ।
ਤੇ ਸਹੀ ਇਨਵੈਸਟਮੈਂਟ ਕਰਨ ਲਈ ਜਿਹੜੇ ਫਰਸਟ ਹੋਮ ਬਾਇਰਸ ਨੇ, ਫਿਲਹਾਲ ਤਾਂ ਇਹ ਹੋਇਆ ਕਿ ਡਿਪੋਜ਼ਿਟ ਘੱਟ ਤੇ ਕਿਸ਼ਤਾਂ ਵੱਧ ਜਾਣਗੀਆਂ। ਤੇ ਤੁਹਾਨੂੰ ਲੱਗਦਾ ਹੈ ਕਿੰਨਾ ਕੁ ਸਹੀ ਅਪਰੋਚ ਹੈ? ਤੇ ਜੇ ਇਹ ਨਹੀਂ ਸਹੀ ਅਪਰੋਚ ਤੇ ਫਿਰ ਸਹੀ ਅਪਰੋਚ ਕੀ ਹੋਣਾ ਚਾਹੀਦਾ ਫੋਰ ਅ ਫਰਸਟ ਹੋਮ ਬਾਇਰ?
ਦੇਖੋ, ਜਾਂ ਤੇ ਅਸੀਂ ਪਹਿਲਾਂ ਜਿਵੇਂ ਪਿਛਲੇ 5 ਸਾਲਾਂ ਦੇ ਵਿੱਚ ਕੈਪੀਟਲ ਐਪਰੀਸੀਏਸ਼ਨ ਬਹੁਤ ਹੋਈ, ਜਿਹਦੇ ਕਰਕੇ ਪ੍ਰੋਪਰਟੀਆਂ ਲੋਕਾਂ ਦੇ ਰੀਚ ਤੋਂ ਖਤਮ ਹੋ ਗਈਆਂ। ਸੋ ਇਟ ਵਾਜ਼ ਨਾਟ ਨੈਚੁਰਲ, ਜਿਹੜੀ ਗਰੋਥ ਸੀਗੀ ਉਹ ਨੈਚੁਰਲ ਨਹੀਂ ਸੀਗੀ, ਇਟ ਵਾਜ਼ ਬੇਸਡ ਔਨ ਦ ਡਿਵੈਲਪਰਸ ਗਰੀਡ। ਅਸੀਂ ਜੇ ਸੋਚਿਆ ਜਾਵੇ ਕਿ ਜਿਸ ਬੰਦੇ ਕੋਈ ਚੋਇਸ ਹੀ ਨਹੀਂ ਹੈਗੀ, ਹੁਣ ਤੁਸੀਂ ਰੈਂਟ ਪੇ ਕਰ ਰਹੇ ਹੋ $3,000, ਯੂ ਡੋਂਟ ਹੈਵ ਅ ਸੇਵਿੰਗ, ਇਟਸ ਵੈਰੀ ਹਾਰਡ ਟੂ ਡੂ ਦ ਸੇਵਿੰਗ ਫੋਰ ਯੂ, ਫੋਰ ਦੈਮ ਦਿਸ ਇਜ਼ ਅ ਗੁੱਡ ਆਪਸ਼ਨ, ਬਿਕੋਜ਼ ਐਟਲੀਸਟ ਤੁਸੀਂ ਆਪਣਾ ਰੈਂਟ ਤਾਂ ਨਹੀਂ ਨਾ ਪੇ ਕਰ ਰਹੇ ਹੋ, ਆਪਣੀ ਕਿਸ਼ਤ ਪੇ ਕਰ ਰਹੇ ਹੋ। ਠੀਕ ਹੈ, ਪਹਿਲੇ 10-15 ਸਾਲ ਤੁਹਾਨੂੰ ਥੋੜ੍ਹਾ ਜਿਹਾ ਮੁਸ਼ਕਿਲ ਹੋਏਗਾ, ਪਰ ਉਸ ਤੋਂ ਬਾਅਦ ਤੁਸੀਂ ਆਪਣਾ ਪ੍ਰਿੰਸੀਪਲ ਲਾਉਣਾ ਸ਼ੁਰੂ ਕਰ ਦੋਗੇ। ਪਰ ਜੇ ਤੁਸੀਂ ਰੈਂਟ ਦੇ ਸਾਈਕਲ 'ਚ ਬੈਠੇ ਹੋ, ਡਿਪੋਜ਼ਿਟ ਨਹੀਂ ਮਿਲ ਰਿਹਾ, ਇਕੱਠਾ ਨਹੀਂ ਹੋ ਰਿਹਾ, ਕੋਈ ਨਾ ਕੋਈ ਖਰਚਾ ਪੈ ਰਿਹਾ, ਉਸ ਸਿਨਾਰੀਓ ਦੇ ਵਿੱਚ ਤੁਸੀਂ ਕਦੀ ਵੀ ਡਿਪੋਜ਼ਿਟ ਨਹੀਂ ਇਕੱਠਾ ਕਰ ਪਾਓਗੇ। ਔਰ ਆਉਣ ਵਾਲੇ ਟਾਈਮ ਦੇ ਵਿੱਚ ਬੈਂਕ ਉਹ ਸਖਤ ਹੀ ਹੋਣਗੇ, ਬਿਕੋਜ਼ ਕਾਫੀ ਲੋਕ ਜਿਹੜੇ ਇਸ ਟਾਈਮ ਦੇ ਉੱਤੇ ਆਪਣੇ ਲੋਨਾਂ ਦੇ ਵਿੱਚ ਪਿੱਛੇ ਜਾ ਰਹੇ ਹੈ, ਔਰ ਬੈਂਕ ਉਹ ਇਨਵੈਸਟੀਗੇਟ ਕਰ ਰਿਹਾ ਕਿ ਚੱਕਰ ਕੀ ਚੱਲ ਰਿਹਾ। ਆਉਣ ਵਾਲੇ ਟਾਈਮ ਦੇ ਵਿੱਚ ਬੜੀਆਂ ਚੀਜ਼ਾਂ ਸਾਹਮਣੇ ਆਉਣਗੀਆਂ, ਜਿਹੜੇ ਲੋਨਸ ਹੈ ਗਲਤ ਤਰੀਕੇ ਨਾਲ ਹੋਇਆ ਉਹ ਵੀ ਸਾਹਮਣੇ ਆਉਣਗੇ, ਕਿਉਂਕਿ ਮਾੜੇ ਟਾਈਮ ਤੇ ਜਦੋਂ ਕਿਸ਼ਤਾਂ ਬੰਦ ਹੁੰਦੀਆਂ ਇਨਵੈਸਟੀਗੇਸ਼ਨ ਉਦੋਂ ਸ਼ੁਰੂ ਹੁੰਦੀ ਹੈ।
ਜਾਂਦੇ ਜਾਂਦੇ ਤੁਸੀਂ ਜੇ ਇਸ ਸਕੀਮ ਦੇ ਉੱਪਰ ਕੋਈ ਆਪਣਾ ਵਰਡਿਕਟ ਦੇਣਾ ਚਾਹੋ ਤੇ ਕਿਹੜੀ ਹੋਏਗੀ ਜੀ ਮੁੱਖਵੀਂ ਗੱਲ?
ਇਨ ਕੰਕਲੂਜਨ ਆਈ ਵੁੱਡ ਸੇ ਕਿ ਜੇ ਤੁਸੀਂ ਸਿਰਫ ਤੇ ਸਿਰਫ ਡਿਪੋਜ਼ਿਟ ਕਰਕੇ ਸਟਰਗਲ ਕਰ ਰਹੇ ਹੋ, ਬੈਠ ਕੇ ਦੇਖੋ ਕਿ ਇਵੈਲੂਏਸ਼ਨ ਕਰੋ ਆਪਣੀ ਸੈਲਰੀ ਦੀ, ਜੇ ਤੁਸੀਂ ਸਰਵਿਸ ਕਰ ਸਕਦੇ ਹੋ। ਗਵਰਨਮੈਂਟ ਦਾ ਜਿਹੜਾ ਇਹ ਇਨੀਸ਼ੀਏਟਿਵ ਹੈ ਚੰਗਾ ਇਨੀਸ਼ੀਏਟਿਵ ਹੈ, ਪਰ ਕਿਸੇ ਵੀ ਗਰੀਡ ਚ ਨਾ ਪਾਓ। ਜੇ ਤੁਸੀਂ $1,000,000 ਦਾ ਘਰ ਅਫੋਰਡ ਕਰ ਸਕਦੇ ਹੋ ਤੇ 8,00,000 ਦਾ ਅਫੋਰਡ ਕਰੋ। ਇਹ ਕਾਰਨ ਮੈਂ ਇਸ ਲਈ ਕਹਿ ਰਿਹਾ ਕਿ ਜਦੋਂ ਤੁਸੀਂ ਕਿਸ਼ਤ ਵੱਡੀ ਬਣਾਉਂਦੇ ਹੋ, ਫੋਰ ਐਗਜ਼ਾਮਪਲ ਜੇ ਤੁਸੀਂ 3,00,000 ਵੱਧ ਕਿਸ਼ਤ ਲਈ ਹੈ, 30 ਸਾਲਾਂ ਦੇ ਵਿੱਚ ਉਹ 3,00,000 ਤੁਹਾਨੂੰ 6,00,000 ਬਣ ਕੇ ਸਰਕਾਰ ਜਾਂ ਬੈਂਕਾਂ ਨੂੰ ਦੇਣਾ ਪਏਗਾ। ਸੋ ਇਹ ਜ਼ਰੂਰ ਕੋਸ਼ਿਸ਼ ਕਰਿਓ, ਜਿੰਨਾ ਤੁਹਾਡਾ ਲੋਨ ਛੋਟਾ ਹੋਏਗਾ ਉਨੀ ਛੇਤੀ ਤੁਸੀਂ ਗਰੋ ਕਰ ਜਾਓਗੇ, ਜਿੰਨਾ ਤੁਸੀਂ ਫਿਰ ਆਪਣੇ ਆਪ ਨੇ ਸਟ੍ਰੈਚ ਕਰ ਲੋਗੇ ਉਹਨਾਂ ਤੁਸੀਂ ਫਰਦਰ ਸਟਰਗਲ ਕਰੋਗੇ।
ਐਸਨ ਪਰਮੀਤ ਸਿੰਘ ਜੱਸਲ ਜੀ, ਇਹਨਾਂ ਦੇ ਨਾਲ ਹੋਈ ਗੱਲਬਾਤ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਸਰਕਾਰ ਦੀ ਇਸ 5% ਡਿਪੋਜ਼ਿਟ ਵਾਲੀ ਸਕੀਮ ਬਾਰੇ ਤੁਹਾਡੇ ਕੀ ਵਿਚਾਰ ਨੇ? ਸਾਡੇ ਨਾਲ 04397997767 ਉੱਤੇ SMS ਕਰਕੇ ਸਾਂਝੇ ਕਰੋ। ਇਸ ਤੋਂ ਇਲਾਵਾ ਤੁਸੀਂ ਫੇਸਬੁੱਕ ਅਤੇ ਇੰਸਟਾਗ੍ਰਾਮ ਉੱਤੇ ਕਿਸੇ ਵੀ ਵੇਲੇ SBS ਪੰਜਾਬੀ ਦੇ ਪੇਜ ਤੇ ਜਾ ਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਸ਼ਾਇਨਾ ਕਾਲਰਾ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਇਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।